ਦੀਪਕ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਡੋਨਲਡ ਟਰੰਪ ਨੇ ਜਿਸ ਤਰ੍ਹਾਂ ਵੱਖੋ ਵੱਖਰੇ ਮੁਲਕਾਂ ਨਾਲ ਟ੍ਰੇਡ ਵਾਰ ਕਰਕੇ, ਸਪੈਸ਼ਲੀ ਭਾਰਤ ਉੱਪਰ ਜਿਸ ਤਰ੍ਹਾਂ ਦੇ ਟੈਰਿਫ ਦੀ ਗੱਲ ਕਰਕੇ, ਹਾਲਾਤ ਅਜਿਹੇ ਪੈਦਾ ਕਰ ਦਿੱਤੇ ਨੇ ਕਿ ਹੁਣ ਭਾਰਤ ਵੀ ਆਪਣੇ ਵਾਸਤੇ ਦੂਜੇ ਮੁਲਕਾਂ ਨਾਲ ਦੋਸਤੀ ਦਾ ਹੱਥ ਵਧਾਉਣ ਲਈ, ਉਹਨਾਂ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਹੋਰ ਤੋਂ ਜ਼ਿਆਦਾ ਉਭਾਰਨ ਲਈ ਹੁਣ ਕਦਮ ਵਧਾਏ ਜਾ ਰਹੇ ਨੇ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਲਾਦੀਮਿਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਅਤੇ ਟਵੀਟ ਕੀਤੀ, ਕਹਿੰਦੇ ਆਈ ਸਪੋਕ ਟੂ ਮਾਈ ਫਰੈਂਡ ਪੁਤਿਨ। ਪਹਿਲਾਂ ਮਾਈ ਫਰੈਂਡ ਡੋਨਲਡ ਟਰੰਪ ਹੋਇਆ ਕਰਦਾ ਸੀ।
ਬਿਲਕੁਲ ਜੀ, ਅੱਜ ਨਰਿੰਦਰ ਮੋਦੀ ਹੋਰਾਂ ਨੇ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਜਵਾਬ ਦਿੱਤਾ, ਜਿਸ ਗੱਲ ਦਾ ਕਈ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਅਮਰੀਕਾ ਦੇ ਰਾਸ਼ਟਰਪਤੀ ਨੂੰ ਜਾਂ ਉਸ ਮੁਲਕ ਨੂੰ ਜਾਂ ਉਹ ਖਾਸ ਕਰਕੇ ਰਾਸ਼ਟਰਪਤੀ ਟਰੰਪ ਨੂੰ, ਜਿਸ ਤਰ੍ਹਾਂ ਦਾ ਵਿਵਹਾਰ, ਜਿਸ ਤਰ੍ਹਾਂ ਦਾ ਰਵੱਈਆ ਉਸਨੇ ਅਖਤਿਆਰ ਕੀਤਾ ਸੀ। ਸੋ ਅਜੇ ਇਸ ਪੁਤਿਨ ਨਾਲ ਫੋਨ 'ਤੇ ਗੱਲਬਾਤ ਰਾਹੀਂ ਸਿੱਧਾ ਮੰਨਿਆ ਜਾ ਰਿਹਾ ਕਿ ਨਰਿੰਦਰ ਮੋਦੀ ਉਹਨਾਂ ਨੇ ਸਿੱਧੇ ਤਰੀਕੇ ਨਾਲ ਹੁਣ ਅਮਰੀਕਾ ਨੂੰ ਦੱਸਿਆ ਕਿ ਆ ਭਾਈ ਆ ਚੱਕ, ਅਸੀਂ ਪੁਤਿਨ ਦੇ ਨਾਲ ਸੰਪਰਕ ਸਾਧ ਲਿਆ, ਜਿਹੜਾ ਤੂੰ ਕਹਿੰਦਾ ਰੂਸ ਨਾਲ ਰਿਸ਼ਤੇ ਤੋੜ, ਇਹ ਜਵਾਬ ਹੈ। ਆਪਾਂ 3 ਦਿਨਾਂ ਤੋਂ ਕੂਟਨੀਤੀ ਦੀ ਗੱਲ ਕਰ ਰਹੇ ਸੀ
ਜੀ,
ਇਹ ਕੂਟਨੀਤੀ ਹੈ। ਸੋ ਇਸ ਲਈ ਅੱਜ ਸਹੀ ਕਦਮ। ਕੱਲ ਮਾਸਕੋ ਦੇ ਵਿੱਚ ਅਜੀਤ ਡੋਵਾਲ ਨੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਹੈ
ਜੀ,
ਤੇ ਉਸ ਤੋਂ ਬਾਅਦ ਇਹ ਸਾਜ਼ਗਾਰ ਮਾਹੌਲ ਬਣਿਆ ਹੋਊਗਾ, ਕਿਉਂਕਿ ਅਜੀਤ ਡੋਵਾਲ ਸਭ ਤੋਂ ਮੁੱਖ ਕੜੀ ਹੈ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਸਾਰੇ ਸਿਸਟਮ ਦੇ ਵਿਚਾਲੇ
ਜੀ ਜੀ ਜੀ।
ਸੋ ਇਸ ਉਹਦੇ ਵੱਲੋਂ ਫਿਰ ਰਾਬਤਾ ਕੀਤਾ ਗਿਆ ਹੋਗਾ। ਸੋ ਇਸ ਲਈ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਉਲਟ ਖੜੇ ਮੁਲਕ ਹੁਣ ਹੋ ਸਕਦਾ ਇਕੱਠੇ ਹੋ ਜਾਣ, ਇਹ ਇਸ ਭਾਵਨਾ ਇੱਥੋਂ। ਹੁਣ ਅੱਜ ਇੱਕ ਹੋਰ ਖਬਰ ਬਾਹਰ ਨਸਰ ਕੀਤੀ ਜਾ ਰਹੀ ਹੈ, ਇਹ ਚਰਚਾ ਨੈਚੁਰਲੀ ਹੈ ਕਿ PMO ਹਾਊਸ ਚੋਂ ਨਿਕਲ ਕੇ ਆਈ ਹੋਏਗੀ, ਪਰ ਉਹਦਾ ਅਧਿਕਾਰਤ ਕੋਈ ਪੁਸ਼ਟੀ ਨਹੀਂ ਕਰ ਰਿਹਾ। ਕਹਿੰਦੇ ਜੀ ਇਹ ਰਿਸ਼ਤਾ ਵਿਗੜਿਆ ਹੀ ਉੱਥੋਂ ਹੈ ਕਿ ਟਰੰਪ ਨਾਲ ਫੋਨ 'ਤੇ ਗੱਲਬਾਤ ਹੋਈ ਸੀ ਨਰਿੰਦਰ ਮੋਦੀ ਦੀ। ਕਹਿੰਦੇ ਜੀ ਟਰੰਪ ਨੂੰ ਫੋਨ 'ਤੇ ਕਹਿਤਾ ਸੀ ਨਰਿੰਦਰ ਮੋਦੀ ਉਹਨਾਂ ਨੇ ਕਿ ਤੁਸੀਂ ਟਰੰਪ ਸਾਹਿਬ ਇਹ ਗਲਤ ਕਰ ਰਹੇ ਹੋ ਜੀ, ਅਤੇ ਪਾਕਿਸਤਾਨ ਦਾ ਅਸੀਂ ਜਿਹੜਾ ਸੀਜ਼ ਫਾਇਰ ਕੀਤਾ, ਗੋਲੀਬੰਦੀ ਕੀਤੀ, ਉਹਦਾ ਅਸੀਂ ਉਹਨਾਂ ਦੀ ਅਪੀਲ 'ਤੇ ਕੀਤੀ ਹੈ। ਇਹ ਗੱਲ ਹੁਣ ਮੀਡੀਆ 'ਚ ਅੱਜ ਫਲੈਸ਼ ਕੀਤੀ ਗਈ ਹੈ
ਜੀ।
ਜਦਕਿ ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜੇ ਨਰਿੰਦਰ ਮੋਦੀ ਉਹਨਾਂ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਹੈ ਹੁਣ ਕਿ ਫੋਨ 'ਤੇ ਕਹੀ ਸੀ ਉਹਨਾਂ ਨੂੰ ਲੰਘੇ ਦਿਨੀ, ਉਸ ਤੋਂ ਬਾਅਦ ਟਰੰਪ ਨਾਰਾਜ਼ ਹੋ ਗਏ ਜਦੋਂ ਕੈਨੇਡਾ ਆਏ ਸੀ, ਇਸ ਲਈ ਮੋਦੀ ਨੂੰ ਮਿਲੇ ਵੀ ਨਹੀਂ, ਪਹਿਲਾਂ ਹੀ ਚਲੇ ਗਏ, ਹੈ ਇਹ ਸਾਰੀਆਂ ਨਾਰਾਜ਼ਗੀਆਂ ਦਾ ਅੱਜ ਇਹ ਖੁਲਾਸਾ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਨੂੰ ਆਪਣੇ ਸੂਤਰਾਂ ਦੇ ਹਵਾਲੇ ਨਾਲ ਖਬਰ ਚਲਾਉਣ ਦਾ ਦਿੱਤਾ ਗਿਆ, ਮਤਲਬ ਮਸਾਲਾ ਹੈ। ਹੁਣ ਇਸ ਮਸਾਲੇ ਨੂੰ ਇਸ ਲਈ ਮਤਲਬ ਵਜਨ ਨਹੀਂ ਮਿਲ ਪਾ ਰਿਹਾ ਅਜੇ ਵੀ, ਕਿਉਂਕਿ ਜੇ ਮੋਦੀ ਜੀ ਨੇ ਉਹਨਾਂ ਨੂੰ ਫੋਨ ਕਰਕੇ ਕਹਿਤਾ ਸੀ
ਜੀ
ਕਿ ਭਾਈ ਤੂੰ ਦਖਲ ਨਾ ਦੇ, ਅਸੀਂ ਉਹਨਾਂ ਦੇ ਕਹਿਤੇ ਰੋਕਿਆ, ਤੇਰੇ ਕਹਿਤੇ ਨਹੀਂ, ਫਿਰ ਇਹ ਗੱਲ ਭਾਰਤ ਦੀ ਸੰਸਦ 'ਚ ਕਹਿਣ ਤੋਂ ਕਿਉਂ ਤਿਲਕ ਰਹੇ ਸੀ
ਜੀ,
ਫਿਰ ਜਨਤਕ ਪਲੇਟਫਾਰਮ 'ਤੇ ਕਹਿਣ ਤੋਂ ਕਿਉਂ ਤਿਲਕ ਰਹੇ ਸੀ? ਪਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੋਕਾਂ ਨੇ ਕੱਲ੍ਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਸਵਾਮੀਨਾਥਨ ਹੋਰਾਂ ਦਾ ਜਨਮ ਸ਼ਤਾਬਦੀ ਸਮਾਗਮ ਸੀ। ਉਸ ਜਨਮ ਸ਼ਤਾਬਦੀ ਸਮਾਗਮ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਵੀ ਮੈਂ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗਾ, ਜਿਹੜਾ ਕਿਸਾਨੀ ਨੂੰ ਜਾਂ ਮੱਛੀ ਪਾਲਣ ਨੂੰ ਜਾਂ ਡੇਅਰੀ ਨੂੰ ਜਾਂ ਮੁਰਗੀ ਪਾਲਣ ਨੂੰ ਜੋ ਖਤਮ ਕਰਨ ਦੀਆਂ ਗੱਲਾਂ ਆ ਰਹੀਆਂ, ਮੈਂ ਅਜਿਹਾ ਕੋਈ ਸਮਝੌਤਾ ਨਹੀਂ ਕਰੂੰਗਾ ਚਾਹੇ ਮੈਨੂੰ ਕੋਈ ਕੀਮਤ ਚੁਕਾਉਣੀ ਪਵੇ। ਠੀਕ ਹੈ, ਸਵਾਮੀਨਾਥਨ ਜੀ ਦਾ ਸਮਾਗਮ ਹੋਵੇ, ਉਹਨਾਂ ਦੀ ਯਾਦ 'ਚ ਉਹਨਾਂ ਦੀ ਜਨਮ ਸ਼ਤਾਬਦੀ ਦਾ ਸਮਾਗਮ ਹੋਵੇ, ਤੇ ਕਿਸਾਨਾਂ ਦੀ ਗੱਲ ਤਾਂ ਉੱਥੇ ਕਰਨੀ ਹੋ ਪੈਣੀ ਸੀ। ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਿਸਾਨ ਦੇ ਹਿੱਤਾਂ ਨੂੰ, ਤੁਸੀਂ ਮੁਲਕ ਦੇ ਹਿੱਤਾਂ ਦੀ ਵੀ ਗੱਲ ਕਰ ਸਕਦੇ ਹੋ, ਸਮੁੱਚੇ ਮੁਲਕ ਦੇ ਹਿੱਤਾਂ ਨੂੰ ਢਾਹ ਲੱਗ ਰਹੀ ਹੈ ਟਰੰਪ ਵੱਲੋਂ। ਸੋ ਇਹ ਜਚਾ ਕੇ ਮਤਲਬ ਉੱਥੇ ਸਿਰਫ ਉਨੀ ਗੱਲ ਕਰਕੇ, ਪਰ ਨਰਿੰਦਰ ਮੋਦੀ ਹੋਰਾਂ ਨੇ ਉੱਥੋਂ ਵੀ, ਕੋਈ ਲੋਕਾਂ ਨੇ ਮੰਨਿਆ ਕਿ ਉੱਥੋਂ ਵੀ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਭਾਈ ਮੈਂ ਅਜਿਹਾ ਕੋਈ ਸਮਝੌਤਾ ਨਹੀਂ ਕਰਨ ਜਾ ਰਿਹਾ, ਕਿਉਂਕਿ ਟਰੰਪ ਵਾਰ ਵਾਰ ਇਹ ਕਹਿ ਰਿਹਾ ਕਿ ਇਹ ਟ੍ਰੇਡ ਦੀ ਗੱਲ ਤਾਂ ਫੇਰ ਕਰਾਂਗੇ, ਪਹਿਲਾਂ ਟੈਰਿਫ ਵਾਲਾ ਮਸਲਾ ਨਿਬੜੋ, ਪਹਿਲਾਂ ਟੈਰਿਫ ਵਾਲੇ 'ਤੇ ਆਓ ਕਿ ਜੀ ਮੈਂ ਫਿਰ 25% ਤਾਂ ਲਾਇਆ ਹੀ, ਨਹੀਂ ਤਾਂ 25 ਦੀ ਧਮਕੀ ਦਿੱਤੀ ਹੋਈ ਹੈ, ਤੁਸੀਂ ਰੂਸ ਨਾਲ ਰਿਸ਼ਤਾ ਖਤਮ ਕਰੋ, ਵਾਰ ਵਾਰ ਉਹਦੀ ਇਹ ਧਮਕੀ
ਜੀ।
ਕੱਲ੍ਹ ਦਾ ਦਿੱਤਾ ਇਹ ਬਿਆਨ ਨਰਿੰਦਰ ਮੋਦੀ ਹੋਰਾਂ ਦਾ ਕਿ ਮੈਨੂੰ ਕੋਈ ਕੀਮਤ ਚੁਕਾਉਣੀ ਪਵੇ, ਕੀ ਨਰਿੰਦਰ ਮੋਦੀ ਹੋਰਾਂ ਦੀ ਕੁਰਸੀ ਜਾ ਸਕਦੀ ਹੈ? ਕੀ ਉਹਨਾਂ ਨੂੰ ਪ੍ਰਧਾਨ ਮੰਤਰੀ ਉਹਦੇ ਤੋਂ ਹਟਵਾਇਆ ਵੀ ਜਾ ਸਕਦਾ
ਜੀ,
ਜਾਂ ਉਹ ਖੁਦ ਜਾ ਰਹੇ ਨੇ, ਜਾਂ ਜਿਹੜਾ ਪਿਛਲੇ ਦਿਨਾਂ ਦਾ ਮਸਲਾ ਚੱਲਦਾ ਹੈ ਕਿ ਬਈ RSS ਦੇ ਮੁਖੀ ਨੇ ਕਿਹਾ ਸੀਗਾ ਕਿ ਭਾਈ ਜਦੋਂ 75 ਸਾਲ ਦੇ ਹੋ ਕੇ ਤੁਹਾਨੂੰ ਸ਼ੌਲ ਮਿਲ ਜਾਵੇ ਸਨਮਾਨ ਵਜੋਂ, ਫਿਰ ਕਿਨਾਰੇ ਹੋ ਜਾਣਾ ਚਾਹੀਦਾ ਹੋਰਨਾਂ ਦੀ ਰਾਹ, ਕੀ ਅੰਦਰੋਂ ਕੋਈ ਚੈਲੰਜ ਆ ਉਸ ਨੂੰ ਇਹ ਇਸ ਤਰ੍ਹਾਂ ਆਪਣੀ ਕੁਰਬਾਨੀ ਵਜੋਂ ਪੇਸ਼ ਕਰਨਾ ਚਾਹੁੰਦੇ ਨੇ? ਇਹ ਕਈ ਤਰ੍ਹਾਂ ਦੀਆਂ ਥਿਊਰੀ ਤੇ ਕੰਮ ਸ਼ੁਰੂ ਹੋ ਗਿਆ
ਜੀ,
ਪਰ ਕੱਲ੍ਹ ਦਾ ਜਦੋਂ ਬਿਆਨ ਆਇਆ ਉਹ ਤੋਂ ਬਾਅਦ ਲੋਕਾਂ ਨੂੰ ਲੱਗਿਆ ਕਿ ਕਿਸੇ ਤਰ੍ਹਾਂ ਜੇ ਸਿੱਧੇ ਨਹੀਂ ਤਾਂ ਹੁਣ ਅਸਿੱਧੇ ਤਰੀਕੇ ਨਾਲ ਤਾਂ ਅਮਰੀਕਾ ਨੂੰ ਜਵਾਬ ਦੇਣਾ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਨੇ, ਤੇ ਅੱਜ ਇਸ ਗੱਲ ਦਾ ਭਾਰਤ 'ਚ ਸਵਾਗਤ ਕੀਤਾ ਗਿਆ ਕਿ ਜਦੋਂ ਰੂਸ ਨਾਲ ਤੁਸੀਂ ਰੂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲ ਕੀਤੀ। ਸੋ ਨਰਿੰਦਰ ਮੋਦੀ ਹੋਰਾਂ ਨੇ ਅੱਜ ਕੂਟਨੀਤਿਕ ਤਰੀਕੇ ਨਾਲ ਇੱਕ ਅਗਾਂਹ ਕਦਮ ਵਧਾ ਕੇ ਅਮਰੀਕਾ ਨੂੰ ਜਵਾਬ ਦਿੱਤਾ।
ਜਿਹੜੀ ਅਸੀਂ ਪਿਛਲੇ ਦਿਨੀ ਗੱਲ ਕਰਦੇ ਸੀ ਦੀਪਕ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਕੋ ਸ਼ੰਘਾਈ ਦੇ ਵਿੱਚ ਮੀਟਿੰਗ ਹੋਣੀ ਆ ਉਹਦੇ ਵਿੱਚ ਵਲੈਦਮਿਰ ਪੁਤਿਨ, ਸ਼ੀ ਜਿਨਪਿੰਗ ਆਫਕੋਰਸ ਉੱਥੇ ਹੋਣਗੇ, ਅਤੇ ਹੁਣ ਨਰਿੰਦਰ ਮੋਦੀ ਵੀ 6-7 ਸਾਲਾਂ ਮਗਰੋਂ ਚਾਈਨਾ ਜਾ ਰਹੇ ਨੇ। ਸੋ ਉੱਥੇ ਇਹਨਾਂ ਤਿੰਨਾਂ ਦਾ ਇਕੱਠਿਆ ਹੋਣਾ, ਉਹ ਜਿਹੜਾ ਬ੍ਰਿਕਸ ਵਾਲਾ ਜਿਹੜਾ ਗਰੁੱਪ ਆ ਉਹ ਹੁਣ ਡਟ ਕੇ ਅਮਰੀਕਾ ਦੇ ਮੂਹਰੇ ਖੜਦਾ ਪਿਆ, ਉਹ ਡਟ ਉਹ ਇਕੱਠਾ ਹੋ ਰਿਹਾ, ਲਾਮਬੰਦ ਹੋ ਰਿਹਾ ਹੁਣ ਹੋਰ ਜ਼ਿਆਦਾ, ਕਿਉਂਕਿ ਬ੍ਰਾਜ਼ੀਲ
ਜ਼ਰੂਰੀ ਹੈ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਜੇ ਚੀਨ, ਭਾਰਤ, ਰੂਸ ਵਰਗੇ ਮੁਲਕ ਇਕੱਠੇ ਹੋ ਜਾਂਦੇ ਨੇ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ, ਤੁਸੀਂ ਆਪਣਾ ਟ੍ਰੇਡ ਵੀ ਸ਼ੁਰੂ ਕਰ ਸਕਦੇ ਹੋ।
ਜੀ ਜੀ,
ਕਿਆ ਲਓ ਆਪਾਂ ਪੂਰਤੀਆਂ ਕਰਦੇ ਹਾਂ ਤੇ ਇੱਕ ਵਾਰ ਕਿਨਾਰੇ ਕਰਕੇ ਦੇਖੋ ਧਰਾਤਲ ਤੇ ਆਜੂ ਸਾਰਾ ਕੁਛ।
ਜਿਹੜੇ ਬ੍ਰਾਜ਼ੀਲ ਦੇ
ਇਹ ਮੌਕਾ
ਜੀ
ਤੇ ਜਵਾਬ ਦੇਣ ਦਾ,
ਬ੍ਰਿਕਸ ਦੇ ਫਾਊਂਡਿੰਗ ਮੈਂਬਰ ਮੁਲਕ ਬ੍ਰਾਜ਼ੀਲ ਦੇ ਰਾਸ਼ਟਰਪਤੀ, ਉਹਨਾਂ ਤੋਂ ਤਾਂ ਟਰੰਪ ਜ਼ਿਆਦਾ ਹੀ ਔਖੇ ਨੇ ਨਾ, ਉਹਨਾਂ 'ਤੇ ਤਾਂ ਆਲਰੇਡੀ 50% ਟੈਰਿਫ ਲਾਤਾ ਹੋਇਆ। ਉਹਨਾਂ ਨੇ ਵੀ ਕੱਲ੍ਹ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਆ, ਅਤੇ ਉਹ ਵੀ ਹੁਣ ਮਤਲਬ ਬ੍ਰਿਕਸ ਹੁਣ ਬਹੁਤ
ਬ੍ਰਾਜ਼ੀਲ ਨੇ ਜਿਵੇਂ ਸਟੈਂਡ ਲਿਆ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਕੰਮ 'ਚ ਦਖਲ ਦੇਣਾ, ਅਸੀਂ ਕਿਹਨੂੰ ਮਾਫ਼ ਕਰਨਾ, ਕਿਹਨੂੰ ਸਜ਼ਾ ਦੇਣੀ, ਕੀ ਕਰਨਾ,
ਜੀ ਜੀ
ਹੈ ਨਾ, ਅਤੇ ਉਸ ਤੋਂ ਸਪਸ਼ਟ ਹੈ ਕਿ ਜੇ ਉਹ ਮੁਲਕ ਖੜ ਸਕਦਾ
ਜੀ
ਤੇ ਹੋ ਸਕਦਾ ਹੈ ਕਿ ਉਸ, ਜੇ ਆਪਾਂ ਪੰਜਾਬੀ ਭਾਸ਼ਾ 'ਚ ਗੱਲ ਕਰਨੀ ਹੋਵੇ ਨਾ ਤਾਂ ਬ੍ਰਾਜ਼ੀਲ ਵਾਲੇ ਉਹਨਾਂ ਨੇ ਫੋਨ ਕਰਕੇ ਨਰਿੰਦਰ ਮੋਦੀ ਨੂੰ ਇਹੀ ਕਿਹਾ ਹੋਊਗਾ ਨਾ ਕਿ ਜਦ ਜੇ ਮੈਂ ਖੜ ਗਿਆ ਤੂੰ ਵੀ ਜਾਨ ਦਿਖਾ, ਤੇਰੀ ਲੱਤਾਂ 'ਚ ਜਾਨ ਨੀ ਗੀ। ਸੋ ਮਤਲਬ ਪੰਜਾਬੀ ਜੇ ਆਪਾਂ ਦੇਸੀ ਭਾਸ਼ਾ 'ਚ ਗੱਲ ਕਰੋ, ਕਹਿੰਦੇ ਕਿ ਇੱਕ ਵਾਰ ਵਾਜਪਾਈ ਹੋਰਾਂ ਦਾ ਵਫਦ, ਅਡਵਾਨੀ ਹੋਰਾਂ ਦਾ ਵਫਦ ਡਾਕਟਰ ਮਨਮੋਹਨ ਸਿੰਘ ਨੂੰ ਮਿਲਣ ਗਿਆ ਹੈ, ਤੇ ਉਹ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਕਿ ਸਾਨੂੰ ਬੈਠਣ ਨੂੰ ਨੀ ਕਿਹਾ, ਹੈ ਨਾ, ਇਸ ਗੱਲ ਤੋਂ ਨਾਰਾਜ਼ ਹੋ ਗਏ ਸੀ। ਹੁਣ ਪੰਜਾਬੀ ਬੰਦੇ ਦਾ ਕੀ ਤਰੀਕਾ ਹੋਊਗਾ, ਉਹਨੇ ਕਿਹਾ ਹੋਊਗਾ ਵੀ ਚਾਚੂ ਲਿਆਓ ਉਹਨਾਂ ਲਈ। ਹੁਣ ਉਹਨੂੰ ਲੱਗਿਆ ਕਹਿੰਦੇ ਕਿ ਸਾਨੂੰ ਐਂ ਨੀ ਕਿਹਾ ਕਿ ਜੀ ਵੈਲਕਮ, ਪਹਿਲਾਂ ਪਲੀਜ਼ ਕੁਰਸੀ ਲਓ ਜੇ ਵੋ, ਇਸ ਤਰ੍ਹਾਂ ਉਹਨੇ ਰਵੱਈਆ। ਹੁਣ ਜੇ ਆਪਾਂ ਉਸ ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਬ੍ਰਾਜ਼ੀਲ ਵੱਲੋਂ ਨਰਿੰਦਰ ਮੋਦੀ ਨੂੰ ਸਿੱਧਾ ਸੁਨੇਹਾ ਲੱਗੂਗਾ ਕਿ ਯਾਰ ਜੇ ਮੈਂ ਅੜ ਗਿਆ ਤੇ ਤੂੰ ਤਾਂ ਵਿਸ਼ਵ ਗੁਰੂ ਹੈ,
ਜੀ ਜੀ ਜੀ,
ਤੂੰ ਤਾਂ ਦੁਨੀਆ ਇਹ ਸਭ ਤੋਂ ਤਕੜੀ ਇਕਨੋਮੀ ਵੱਲ ਵੱਲ ਵੱਧ ਰਿਹਾ ਤੇ ਫਿਰ ਉਹ ਤੱਕ ਦਿਖਾਓ ਨਾ। ਸੋ ਇਹ ਸ਼ੁਭ ਸੰਕੇਤ ਵਜੋਂ ਕਿਹਾ ਜਾ ਰਿਹਾ ਕਿ ਰੂਸ ਨਾਲ ਰਾਬਤਾ ਕਾਇਮ ਹੋਣਾ, ਉੱਥੇ ਜਾ ਕੇ ਮੁੜ ਕੇ ਇਕੱਠੇ ਹੋਣਾ, ਹੈ ਇਹਨਾਂ ਮੁਲਕਾਂ ਦਾ ਆਪਸੀ ਜੇ ਤਾਲਮੇਲ ਬਣਦਾ, ਇੱਕ ਗਰੁੱਪ ਬਣਦਾ ਤਾਂ ਇਹ ਨਵੀਂ ਤਾਕਤ ਵਜੋਂ ਉੱਭਰ ਸਕਦਾ ਔਰ ਅਮਰੀਕਾ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ, ਉਹ ਜਿਹਦੀ ਅੱਜ ਨੀਂਹ ਰੱਖਦਿਆਂ ਨਜ਼ਰ ਆਏ ਨੇ। ਜੇ ਅੱਜ ਉਹ ਇੱਕ ਸ਼ੇਅਰ ਹੈ ਨਾ ਵੋ ਆ ਹੀ ਜਾਏਂਗੇ ਇੱਕ ਦਿਨ ਹਾਂ ਤੱਕ, ਚੁੱਪੀ ਸੇ ਨਾ ਤੱਕ ਤੋਂ ਆ ਹੀ ਗਏ ਹੈ, ਕੋਈ ਗੱਲ ਨੀ, ਜੇ
ਵਲਾਦੀਮਿਰ ਪੁਤਿਨ ਤੇ ਡੋਨਲਡ ਟਰੰਪ ਵਿਚਕਾਰ ਮੁਲਾਕਾਤ ਹੋਣੀ ਆ, ਉਹ ਯੂਕਰੇਨ ਵਾਲੀ ਜੰਗ ਦੇ ਸੰਦਰਭ ਚ ਹੋਣੀ ਆ। ਸੋ ਉਹਦੇ ਵਿੱਚ ਵੀ ਟਰੰਪ ਤੇ ਪੁਤਿਨ ਦੀ ਉਹ ਗੱਲਬਾਤ ਕਿਹੋ ਜਿਹੀ ਰਹਿੰਦੀ ਆ, ਉਹਦੇ ਕੀ ਸਿੱਟੇ ਨਿਕਲਦੇ ਨੇ, ਉਸ ਤੋਂ ਬਾਅਦ ਦੋਹੇ ਲੀਡਰ ਕੀ ਆਖਦੇ ਨੇ। ਸੋ ਜੀਓ ਪੋਲੀਟਿਕਸ ਦੇ ਵਿੱਚ ਵੱਖੋ ਵੱਖਰੇ ਪਹਿਲੂਆਂ ਤੋਂ ਆਉਂਦੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਕਾਫੀ ਹਲਚਲ ਹੋਣੀ ਹੈ। ਸੋ ਦੇਖਦੇ ਹਾਂ ਕੀ ਬਣਦਾ।
ਨਹੀਂ ਦੇਖੋ, ਪੁਤੀਨ ਹੋਰਾਂ ਨੂੰ ਫੋਨ ਤੇ ਨਰਿੰਦਰ ਮੋਦੀ ਹੋਰਾਂ ਨੇ ਹੁਣੇ ਸਵਾਗਤ, ਹੁਣੇ ਜੀ ਆਇਆਂ ਆਖ ਦਿੱਤਾ
ਜੀ।
ਪੁਤੀਨ ਹੋਰੀ ਇਸ ਬਰੇ ਦੇ 2025 ਦੇ ਭਾਰਤ ਆ ਰਹੇ ਨੇ
ਜੀ ਜੀ ਜੀ।
ਉਹਨਾਂ ਦਾ ਭਾਰਤ ਦੌਰਾ ਤੈਅ ਆ 2025 ਦੇ ਅਖੀਰਲੇ ਦਸੰਬਰ ਮਹੀਨੇ ਦੇ ਗੇੜ ਦੇ ਵਿੱਚ
ਜੀ।
ਸੋ ਉਹਨਾਂ ਨੂੰ ਹੁਣੇ ਵੈਲਕਮ ਕਹਿ ਦਿੱਤਾ ਗਿਆ, ਇਹਦਾ ਮਤਲਬ ਸੰਕੇਤ ਦਿੱਤੇ ਨੇ, ਜਵਾਬ ਤਾਂ ਦੇ ਦਿੱਤਾ ਕਾਫੀ।
ਅੱਛਾ ਦੀਪਕ ਜੀ, ਦੱਸਿਓ ਜਿਹੜੀ 5-ਮੈਂਬਰੀ ਕਮੇਟੀ ਆ, ਇਸ ਤੋਂ ਪਹਿਲਾਂ ਕਿ ਇਜਲਾਸ ਹੋ ਸਕਦਾ, ਇਜਲਾਸ ਤੋਂ ਪਹਿਲਾਂ ਹੀ ਆਪਸ ਦੇ ਵਿੱਚ ਕੀ ਉਹਨਾਂ ਦੀ ਰੱਸਾਕਸ਼ੀ ਹੋ ਗਈ, ਕੀ ਚੱਲ ਰਿਹਾ ਉਧਰ?
ਬਿਲਕੁਲ ਜੀ, ਲੰਘੇ ਕੱਲ ਬੈਠਕ ਸੀ ਇਜਲਾਸ ਨੂੰ ਲੈ ਕੇ ਹੀ, ਤੇ ਤੇਜਾ ਸਿੰਘ ਸਮੁੰਦਰੀ ਹਾਲ ਤਾਂ ਨਹੀਂ ਮਿਲਿਆ, ਪਰ ਮਤਲਬ ਕਿ ਉਹਨਾਂ ਨੂੰ ਉਸੇ ਗੁਰੂ ਘਰ ਦੇ ਅੰਦਰ ਇੱਕ ਹੋਰ ਹਾਲ ਉਪਲਬਧ ਕਰਾ ਦਿੱਤਾ ਗਿਆ। ਜਾਣਕਾਰੀ ਮਿਲੀ ਕਿ SGPC ਦੇ ਪ੍ਰਧਾਨ ਨਾਲ ਰਾਬਤਾ ਕੀਤਾ, ਉਹਨੇ ਹਾਲਤਾਂ ਹੋਰ ਉਪਲਬਧ ਕਰਾਤਾ ਉਹਨਾਂ ਨੂੰ। ਸੋ ਜਾਂ ਮਤਲਬ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਹੀ ਉਹਨਾਂ ਦਾ ਇਜਲਾਸ ਹੋਏਗਾ। ਪਰ ਇਸ ਇਜਲਾਸ ਦੀ ਤਿਆਰੀ ਦੇ ਸੰਬੰਧ 'ਚ ਬੈਠਕਾਂ ਸੀ, ਅਤੇ ਉਸ ਬੈਠਕਾਂ ਦੇ ਵਿੱਚ ਕੁਝ ਨੁਕਤੇ ਵਿਚਾਰੇ ਜਾ ਰਹੇ ਸੀ ਕਿ ਬਈ ਪ੍ਰਧਾਨ ਲਈ ਕਿਹਦਾ ਕਿਹਦਾ ਨਾਮ ਹੋ ਸਕਦਾ ਹੈ, ਅਤੇ ਫਿਰ ਬਾਕੀ ਕਿਵੇਂ ਚੱਲਣਾ, ਆਪਾਂ ਏਜੰਡਾ ਕੀ ਬਣਾਉਣਾ, ਸਟ੍ਰੈਟੇਜੀ ਕੀ ਹੋਵੇ। ਉਹਦੇ ਵਿੱਚੋਂ ਕੁਝ ਪਹਿਲੂ ਇਹ ਵੀ ਨਿਕਲ ਰਹੇ ਸੀਗੇ ਵੀ ਕਿ ਆਪਾਂ ਧਾਰਮਿਕ ਵਿੰਗ ਦਾ ਇੱਕ ਅੱਡ ਪ੍ਰਧਾਨ ਬਣਾ ਲਈਏ, ਰਾਜਨੀਤਿਕ ਵਿੰਗ ਦਾ ਅੱਡ ਪ੍ਰਧਾਨ ਬਣਾ ਲਈਏ, ਧਾਰਮਿਕ ਮਸਲਿਆਂ ਨੂੰ ਇੱਕ ਪ੍ਰਧਾਨ ਵਿੱਚ ਬਾਚੇ, ਰਾਜਨੀਤਿਕ ਮਸਲਿਆਂ ਨੂੰ ਦੂਸਰਾ ਬਾਚੇ, ਅਤੇ ਸੰਯੁਕਤ ਰੂਪ ਦੇ ਵਿੱਚ ਇਕੱਠਿਆਂ ਹੋ ਕੇ ਸਾਰਾ ਤਾਲਮੇਲ ਹੋਵੇ। ਸੋ ਅਜਿਹੇ ਨੁਕਤਿਆਂ 'ਤੇ ਵੀ, ਔਰ ਇੱਕ ਚੰਗਾ ਨੁਕਤਾ ਇਹ ਵੀ ਨਿਕਲ ਰਿਹਾ ਸੀ ਉਹਦੇ ਵਿੱਚੋਂ ਕਿ ਬਈ ਹੋ ਸਕਦਾ ਇਹ ਇੰਪਲੀਮੈਂਟ ਵੀ ਹੋਣ ਜਾ ਰਿਹਾ ਹੈ, ਜੋ ਮੈਨੂੰ ਜਾਣਕਾਰੀ ਹੈ
ਜੀ,
ਕਿ ਜਿਹੜਾ ਵੀ ਪ੍ਰਧਾਨ ਕਾਰਜਕਾਲ 3 ਸਾਲ ਦਾ ਹੋਏਗਾ, ਔਰ ਜੇਕਰ ਸਭ ਦੀ ਸਹਿਮਤੀ ਹੋਵੇ ਤੇ ਸਣੇ ਪ੍ਰਧਾਨ ਦੀ ਇੱਛਾ ਹੋਵੇ ਤਾਂ ਉਹ ਇੱਕ ਵਾਰ ਹੋਰ ਕਾਰਜਕਾਲ ਪ੍ਰਧਾਨ ਦੇ ਵਜੋਂ ਕਾਰਜਕਾਲ ਨਿਭਾ ਸਕਦੇ ਹਾਂ। ਉੱਧਰ 6 ਸਾਲ ਤੋਂ ਬਾਅਦ ਵਿਅਕਤੀ ਪ੍ਰਧਾਨ ਨਹੀਂ ਰਹਿ ਸਕਦਾ। ਸੋ ਇੱਕ ਮਤਲਬ ਜੇ ਦੁਬਾਰਾ ਵੀ, ਮੈਨੂੰ ਨੀ ਪਤਾ ਦੁਬਾਰਾ ਵਾਲੀ ਆਪਸ਼ਨ ਰੱਖਣੀ ਹੈ ਕਿ ਨਹੀਂ, ਕਿ ਇੱਕ ਵਾਰ ਵਾਲਾ ਪ੍ਰਧਾਨ ਦੁਬਾਰਾ ਬਣ ਸਕਦਾ, ਤਾਂ ਵੀ 6 ਸਾਲ ਦਾ ਵਖਵਾ ਪੈ ਕੇ ਆਊਗਾ ਜੇ ਆਊਗਾ
ਜੀ।
ਸੋ ਇਸ ਲਈ ਮਤਲਬ ਕਿ ਇੱਕ ਤਾਂ ਇਹ ਪਰਿਵਾਰਵਾਦ ਵਾਲਾ ਗੱਲਬਾਤ ਟੁੱਟਣ ਦੀ ਕਵਾਇਦ ਹੈਗੀ ਆ। ਦੂਸਰਾ ਸਭ ਤੋਂ ਜਿਹੜਾ ਚੰਗਾ ਨੁਕਤਾ ਇਹ 'ਚ ਅਪਣਾਇਆ ਜਾ ਰਿਹਾ ਉਹ ਇਹ ਅਪਣਾਇਆ ਜਾ ਰਿਹਾ ਕਿ ਜਿਹੜਾ ਵੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਇਸ ਇਜਲਾਸ 'ਚੋਂ ਨਿਕਲ ਕੇ, ਉਹ ਖੁਦ ਰਾਜਨੀਤਿਕ ਚੋਣ ਨਹੀਂ ਲੜੇਗਾ
ਜੀ।
ਇਸ ਹੁਣ ਮਤਲਬ ਕਿ ਪ੍ਰਧਾਨ ਲਈ ਦੌੜ ਘੱਟ ਹੋ ਜਾਂਦੀ ਹੈ ਇਹਦੇ ਨਾਲ, ਇੰਨੇ ਨਾਲ ਹੈ ਨਾ। ਸੁਹਿਰਦ ਬੰਦਾ ਜਿਹੜਾ ਸਮਰਪਿਤ ਬੰਦਾ ਉਹੀ ਆਉਣ ਲਈ ਤਿਆਰ ਹੋਊਗਾ, ਨਹੀਂ ਤਾਂ ਫਿਰ ਜਿਹੜਾ ਨੇ ਮੁੱਖ ਮੰਤਰੀ ਦੀ ਲਾਲਸਾਵਾਂ ਦੇਖ ਦੇਣਗੇ, ਪ੍ਰਧਾਨ 'ਚ ਹੋ ਕੇ ਜਾਂਦੀ ਆ, ਰਾਜਾ ਪਿੰਗਲਾ ਪਹਾਲ ਦੇਖ ਰਹੇ ਨਾ ਉਹਦੀ ਕੁਰਸੀ ਖਿੱਚ ਕੇ, ਕੌਣ ਕਿੰਨੇ ਚੜ੍ਹਨ ਨੂੰ ਫਿਰਦੇ ਆ, ਉੱਥੇ ਮੁੱਖ ਮੰਤਰੀ ਦਾ ਰਾਹ ਜਾਂਦਾ। ਸੋ ਇਸ ਲਈ ਇੱਕ ਤਾਂ ਇਹ ਸ਼ੁਭ ਸੰਕੇਤ ਹੈ, ਪਰ ਕੱਲ ਉੱਥੇ ਕਾਫੀ ਗਹਿਮਾ ਗਹਿਮੀ ਹੋਈ। ਕੁਝ ਕਹਿੰਦੇ ਜੀ ਆਪਣੇ 'ਚੋਂ ਕੁਝ ਬੰਦੇ ਜੀ ਮੀਡੀਆ ਨੂੰ ਖ਼ਬਰ ਨਸਰ ਕਰਦੇ ਆ, 2-4 ਵਿਅਕਤੀਆਂ ਦੇ ਪੱਤਰਕਾਰਾਂ ਦੇ ਨਾਮ ਵੀ ਲਏ ਉੱਥੇ ਉਹਨਾਂ ਨੇ ਕਿ ਇਹਨਾਂ ਕੋਲ ਖ਼ਬਰ ਪਹਿਲਾਂ ਕਿਵੇਂ ਪਹੁੰਚ ਜਾਂਦੀ ਹੈ, ਅੰਦਰ ਕੀ ਹੁੰਦਾ ਕੀ। ਜਦੋਂ ਕਿ ਮੰਨਿਆ ਜੇ ਇਹ ਸਮਝਿਆ ਜਾਂਦਾ ਤਾਂ ਉਹਨਾਂ ਨੂੰ, ਮੈਨੂੰ ਨਹੀਂ ਸਮਝਿਆ ਕੋਈ ਇਸ ਮੁੱਦੇ 'ਤੇ ਉਹਨਾਂ ਨੇ ਕਿਵੇਂ ਚਰਚਾ ਕੀਤੀ, ਮਤਲਬ ਜਿਹੜੀਆਂ ਧਿਰਾਂ ਨੂੰ ਲੈ ਕੇ ਉਹ ਫਿਕਰਮੰਦ ਸੀ ਉਹ ਤੁਹਾਡੀ ਉਹੀ ਖ਼ਬਰ ਸਾਹਮਣੇ ਲਿਆ ਰਹੇ ਸੀ ਨਾ ਜੋ ਤੁਹਾਡੇ ਅੰਦਰ ਹੋਣਾ ਜਾਂ ਹੋਣ ਜਾ ਰਿਹਾ, ਉਹਦੇ ਨਾਲ ਤੁਹਾਡੀ ਚਰਚਾ ਹੀ ਹੈ ਮੀਡੀਆ 'ਚ, ਤੁਸੀਂ ਬਣੇ ਰਹਿ ਰਹੇ ਹੋ, ਅਤੇ ਜੇ ਇਹ ਤੋਂ ਵੀ ਅਲੱਗ ਕਰਦਾ ਫਿਰ ਬੂਹੇ ਭੇਟ ਲਓ, ਕੁੰਡੇ ਲਾ ਲਓ। ਚਲੋ, ਪਰ ਜੋ ਕੱਲ ਤੋਂ ਅੱਜ ਤੱਕ ਵਾਪਰਿਆ, ਬੀਬੀ ਸਤਪਾਲ ਕੌਰ ਹੋਰੀ ਜਿਹੜੇ 5 ਮੈਂਬਰੀ ਕਮੇਟੀ 'ਚ ਮੈਂਬਰ ਨੇ, ਪਿਛੋਕੜ ਉਹਨਾਂ ਦਾ ਕੁਰਬਾਨੀ ਪਰਿਵਾਰ ਨਾਲ ਸੰਬੰਧ ਰੱਖਦਾ, ਦੂਸਰੇ ਪਾਸੇ ਇਸੇ ਕੜੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ
ਜੀ,
ਇਹ ਦੋ ਨਾਮ ਪ੍ਰਧਾਨ ਦੀ ਦੌੜ 'ਚ ਸਿੱਧੇ ਸ਼ਾਮਲ ਨੇ। ਇਹਨਾਂ ਦੋਵਾਂ ਨਾਮਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਪ੍ਰਧਾਨ ਚੁਣਿਆ ਜਾਣਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਟਵੀਟ ਕਰਕੇ ਕਿਹਾ ਕਿ ਜੀ ਜੇ ਬੀਬੀ ਸਤਵੰਤ ਕੌਰ ਹੋਰਾਂ ਦਾ ਨਾਮ ਚੱਲ ਰਿਹਾ ਤਾਂ ਮੇਰਾ ਨਾਮ ਨਾਲ ਨਾ ਚਲਾਇਆ ਜਾਵੇ, ਉਹ ਸਤਿਕਾਰਤ ਸਾਡੀ ਭੈਣ ਹੈ, ਉਹਨਾਂ ਦਾ ਪਰਿਵਾਰ ਦੀ ਵੱਡਾ ਯੋਗਦਾਨ ਹੈ ਸਿੱਖੀ ਦੇ ਵਿੱਚ, ਇਸ ਲਈ ਫਿਰ ਮੇਰਾ ਨਾਮ ਹਟਾ ਦਿੱਤਾ ਜਾਵੇ, ਮੈਂ ਇਸ ਦੌੜ ਵਿੱਚ ਨਹੀਂ। ਸੋ ਉਹਨਾਂ ਨੇ ਪਹਿਲਕਦਮੀ ਕੀਤੀ ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ। ਹੁਣ ਕੁਝ ਤਰ੍ਹਾਂ ਇਸ ਨੂੰ ਸੂਝ ਭਰਿਆ, ਸਿਆਣਪ ਭਰਿਆ ਫੈਸਲਾ ਦੇਖਦੀਆਂ ਨੇ, ਕੁਝ ਤਰ੍ਹਾਂ ਕਹਿੰਦੀ ਹੈ ਇਹ ਪੇਸ਼ ਕਰਨ ਦਾ ਤਰੀਕਾ ਹੁੰਦਾ ਕਿ ਜਿਹੋ ਜਿਹਾ ਜੈਸਚਰ ਮੈਂ ਦਿਖਾ ਰਿਹਾ ਇਹੋ ਜਿਹਾ ਸਤਵੰਤ ਕੌਰ ਵੀ ਦਿਖਾ ਦੇਵੇ ਤਾਂ ਕਿ ਫਿਰ ਮੇਰਾ ਨਾਮ ਅੱਗੇ ਵੱਧ ਜਾਵੇ, ਕੁਝ ਤਰ੍ਹਾਂ ਇਹਨੂੰ ਇਸ ਨਜ਼ਰੀ ਤੋਂ ਵੀ ਲੈ ਰਹੀਆਂ। ਕੁਝ ਤਰ੍ਹਾਂ ਕਹਿੰਦੀਆਂ ਕਿ ਬੀਬੀ ਜੀ ਜੇ ਪ੍ਰਧਾਨ ਬਣਦੇ ਨੇ ਤਾਂ ਰਾਜਨੀਤਿਕ ਤੌਰ 'ਤੇ ਜਿਹੋ ਜਿਹੀ ਗੰਧਲੀ ਰਾਜਨੀਤੀ ਆ ਉਹੇ ਜੇ ਵਿੱਚ ਜਿਹੇ ਜਿਹੇ ਜਵਾਬ ਦੇਣੇ ਪੈਂਦੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਸਕਦੇ ਨੇ। ਇਸ ਲਈ ਬਹੁ ਗਿਣਤੀ ਮੈਂਬਰ ਇਹ ਚਾਹੁੰਦੇ ਨੇ ਕਿ ਬਈ ਗਿਆਨੀ ਹਰਪ੍ਰੀਤ ਸਿੰਘ ਬਣ, ਔਰ ਜ਼ਿਆਦਾਤਰ ਜੇ ਅੱਜ ਦੀ ਤਰੀਕ 'ਚ ਮੈਂ ਇਸ ਸਮੇਂ ਜਦੋਂ ਗੱਲ ਕਰ ਰਿਹਾ, ਜੇ ਮੈਂ ਉਸਦੀ ਗੱਲ ਕਰਾਂ ਤਾਂ 99.9% ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਰਹੇ ਨੇ। ਹੋਰ ਨੁਕਤੇ ਤੋਂ ਵੀ ਇਹਨੂੰ ਦੇਖਿਆ ਜਾ ਰਿਹਾ ਕਿ ਚਾਹੇ ਤਾਂ ਬੀਬੀ ਸਤਵੰਤ ਕੌਰ ਜੀ ਬਣ ਜਾਣ, ਚਾਹੇ ਬਣ ਜਾਣ ਗਿਆਨੀ ਹਰਪ੍ਰੀਤ ਸਿੰਘ
ਜੀ,
ਇਹ ਪਹਿਲੀ ਵਾਰ ਹੋਏਗਾ ਕਿ ਅਕਾਲੀ ਦਲ ਦਾ ਪ੍ਰਧਾਨ ਕੋਈ ਮਹਿਲਾ ਜਾਂ ਦਲਿਤ ਭਾਈਚਾਰੇ 'ਚ ਬਣ, ਜਦੋਂ ਕਿ ਸਿੱਖੀ ਦੇ ਵਿੱਚ ਜਾਤ ਪਾਤ ਦਾ ਕੋਈ ਸਥਾਨ ਨਹੀਂ ਹੈ
ਜੀ।
ਪਰ ਤਾਂ ਵੀ ਅਸੀਂ ਦੇਖਦੇ ਹਾਂ ਨਾ ਕਿ ਵਿੰਗ ਬਣੇ ਨੇ ਜਾਂ SGPC ਦੇ ਸੀਨੀਅਰ ਵਾਈਸ ਪ੍ਰਧਾਨ ਅਕਸਰ ਇਸ ਤਰ੍ਹਾਂ ਇਸ ਤਰੀਕਾ ਕਰ ਚੁੱਕੇ ਨੇ, ਪਰ ਅੱਜ ਤੱਕ ਕਦੇ ਪ੍ਰਧਾਨ ਨਹੀਂ ਥਾਪਿਆ। ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਕਿ ਅਕਾਲੀ ਦਲ ਦੇ ਵਿੱਚ ਦੋਵਾਂ 'ਚੋਂ ਕੋਈ ਬਣੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਊਗਾ
ਜੀ,
ਨਵੀਂ ਪਹਿਲਕਦਮੀ। ਔਰ ਇਹ ਵੀ ਦੇਖਿਆ ਜਾ ਰਿਹਾ ਕਿ ਅੱਜ ਤੱਕ ਜਿੰਨੇ ਅਕਾਲੀ ਦਲ ਜਨਮੇ ਨੇ ਉਹ ਇੱਕ ਦੂਏ 'ਚੋਂ ਨਿਕਲ ਕੇ ਜਨਮੇ ਨੇ, ਨਾਰਾਜ਼ਗੀ 'ਚੋਂ ਜਨਮੇ ਨੇ, ਟੁੱਟ ਕੇ ਜਨਮੇ ਨੇ
ਜੀ,
ਪਰ ਇਹ ਗਰਾਊਂਡ ਤੋਂ ਨਵੇਂ ਸਿਰੇ ਤੋਂ ਪੁੰਗਰ ਕੇ ਜਨਮ ਰਿਹਾ। ਚਾਹੇ ਬੇਸ਼ੱਕ ਸੁਧਾਰ ਲਹਿਰ ਵਾਲੇ 'ਚੋਂ ਨਿਕਲੇ, ਉਹ ਚਿੱਠੀ ਲੈ ਕੇ ਗਏ, ਫਿਰ 5 ਮੈਂਬਰੀ ਕਮੇਟੀ ਬਣੀ, ਫਿਰ ਉਹਨਾਂ ਨੂੰ ਹਦਾਇਤ 7 ਮੈਂਬਰੀ ਬਣੀ, ਫਿਰ ਹਦਾਇਤ ਹੋਈ, ਫਿਰ 5 ਰਹਿ ਗਈ, ਪਰ ਡੈਲੀਗੇਟ ਚੁਣਨ ਦੀ ਪ੍ਰਕਿਰਿਆ, ਮੈਂਬਰ ਬਣਾਉਣ ਦੀ ਪ੍ਰਕਿਰਿਆ, ਪਰ ਇਜਲਾਸ ਤੱਕ ਆਉਂਦਿਆਂ ਆਉਂਦਿਆਂ ਕਿਤੇ ਬਾਦਲਾਂ ਦਾ ਰੰਗ ਤਾਂ ਨਹੀਂ ਅਖਤਿਆਰ ਕਰਨ ਲੱਗ ਪਏ
ਜੀ,
ਕਿ ਪਹਿਲਾਂ ਹੀ ਲੜਨ ਲੱਗ ਜਾਓ, ਖੇਡਣ ਲੱਗ ਜਾਓ, ਇੱਕ ਦੂਜੇ ਛੰਕੇ ਛੋ, ਬਈ ਇਹਦਾ ਸੈੱਟ, ਉਹਦਾ ਗਰੁੱਪ, ਇਹਦਾ ਗਰੁੱਪ, ਪਰ ਉਹਦੇ ਨਾਲ ਨਾਲ ਤੁਸੀਂ ਇਜਲਾਸ ਤੋਂ ਪਹਿਲਾਂ ਹੀ ਇਹ ਮੰਥਨ ਕਰ ਰਹੇ ਹੋ ਕਿ ਆਹ ਪ੍ਰਧਾਨ ਬਣਾ ਲਈਏ, ਇਹਨੂੰ ਬਣਾ ਲਈਏ, ਇਹਨੂੰ ਲੈ ਲਈਏ, ਇਹਦਾ ਮਤਲਬ ਫਿਰ ਉਹੀ ਤਰੀਕਾ ਕਰ, ਇਹ ਤਾਂ ਪਿੰਕੇ ਹੋ ਗਿਆ
ਜੀ,
ਡੈਲੀਗੇਟਾਂ ਦਾ ਕੀ ਕੰਮ ਰਹਿ ਗਿਆ, ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਆ ਗਈ ਹੈ ਕੁਛ। ਵਿਜੇ ਜੀ ਜਦੋਂ ਬੰਦਾ ਇੱਕ ਅਦਾਰੇ ਦੀ ਨੌਕਰੀ ਛੱਡ ਕੇ ਦੂਏ ਅਦਾਰੇ 'ਚ ਜਾਂਦਾ ਨਾ
ਜੀ,
ਤੇ ਜਦੋਂ ਉੱਥੇ ਕੋਈ ਮਸਲਾ ਆਉਂਦਾ, ਸਮੱਸਿਆ ਆਉਂਦਾ, ਉਹ ਉਦਾਹਰਣ ਪਿਛਲੇ ਅਦਾਰੇ ਦੀ ਦੇਣ ਲੱਗ ਜਾਂਦਾ
ਜੀ
ਕਿ ਉੱਥੇ ਅਸੀਂ ਐਂ ਕਰਦੇ, ਉੱਥੇ ਤਾਂ ਇੱਦਾਂ ਹੁੰਦਾ ਸੀ ਜੀ, ਇਹਦਾ ਨੁਕਤਾ ਐਂ ਕਰ ਲਓ ਜੀ, ਉੱਥੇ ਸਾਡਾ ਬੌਸ ਐਂ ਸਮਝਾਉਂਦਾ ਹੁੰਦਾ ਸੀ ਜੀ, ਜਾਂ ਮੈਂ ਐਂ ਕਿਹਾ ਸੀ ਜੀ, ਐਂ ਕਿਤੇ, ਮਤਲਬ ਉਹਦਾ ਮਤਲਬ ਖੂਹ ਦੇ ਡੱਡੂ 'ਚ ਇੱਕ ਸਮੁੰਦਰ ਵਾਲਾ ਡੱਡੂ ਆ ਡਿੱਗਿਆ, ਅਤੇ ਫਿਰ ਉਹ ਪੁੱਛੀ ਜਾਵੇ ਉਹਨੂੰ ਕਿ ਸਮੁੰਦਰ ਕਿੱਡਾ ਬੜਾ ਹੁੰਦਾ, ਹੁਣ ਉਹ ਸਮਝਾ ਕੇ ਐਡਾ ਬੜਾ, ਉਹ ਇੱਕ ਪਾਸੇ ਛਾਲ ਮਾਰ ਕੇ ਦੂਜੇ ਕਹਿੰਦਾ ਐਡਾ ਬੜਾ, ਫਿਰ ਹੋਰ ਛਾਲ ਮਾਰ ਕਹਿੰਦਾ ਇਹ ਤੋਂ ਵੀ ਬੜਾ।
ਜੀ
ਸੋ ਹੁਣ ਜੇ ਸਾਰੇ ਨਿਕਲ ਕੇ ਉੱਧਰੋਂ ਹੀ ਆਏ ਨੇ ਤਾਂ ਫਿਰ ਉਹਨਾਂ ਕੇ ਦਾਇਰੇ 'ਚ ਸੋਚ ਰਹੇ ਨੇ ਕਿ ਵਿਸ਼ਾਲਤਾ 'ਚ ਜੋ ਸੰਗਤ ਸੋਚਦੀ ਆ, ਹੈ ਨਾ, ਸਿੱਖ ਭਾਈਚਾਰਾ ਸੋਚਦਾ, ਓਡਾ ਬੜਾ ਸੋਚ ਪਾਉਣਗੇ ਕਿ ਨਹੀਂ,
ਜੀ
ਇਹ ਵੀ ਇਹਨਾਂ ਮੂਹਰੇ ਚੁਣੌਤੀ ਹੈ। ਤੇ 11 ਤਰੀਕ ਦਾ ਇਜਲਾਸ ਤਾਂ ਹੋ ਜਾਣਾ, ਪ੍ਰਧਾਨ ਤਾਂ ਨਵਾਂ ਮਿਲ ਜਾਣਾ, ਚੁਣੌਤੀ ਉਦਣ ਤੋਂ ਸ਼ੁਰੂ ਹੋਣੀ ਆ, ਪੰਜਾਬ ਦੇ ਮੁੱਦਿਆਂ ਤੇ ਵੀ ਲੜਨਾ ਪੈਣਾ,
ਜੀ
ਹੈ, ਖੇਤੀ ਮੁੱਦਿਆਂ ਤੇ ਵੀ ਲੜਨਾ ਪੈਣਾ, ਉਹਦੇ ਲਈ ਵੀ ਤਿਆਰ ਬਾਰ ਤਿਆਰ ਰਹਿਣਾ ਪੈਣਾ। ਸੋ ਚੁਣੌਤੀਆਂ ਮੂਹਰੇ ਹੈਗੀਆਂ ਨੇ, ਪਰ ਕੱਲ ਬੂਹਾ ਭੇੜ ਕੇ ਜੋ ਕਾਟੋ ਕਲੇਸ਼ ਹੋਇਆ, ਉਹ ਇਜਲਾਸ ਦੇ ਵਿੱਚ ਕੋਈ ਨਵਾਂ ਦਿਖਾਵਾ ਪ੍ਰਗਟਾਵਾ ਨਾ ਕਰ ਦੇਵੇ, ਇਹਦਾ ਫਿਕਰ ਵੀ ਖੜਾ ਹੋ ਗਿਆ
ਜੀ। ਦੀਪਕ ਜੀ, ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਕੀ ਹੁਣ ਆਮ ਆਦਮੀ ਪਾਰਟੀ ਦੇ ਅੰਦਰ ਹੀ ਜਿਹੜੀ ਮੁਖਾਲਫਤ ਹੋ ਰਹੀ ਆ, ਉਹ ਆਮ ਆਦਮੀ ਪਾਰਟੀ ਵਾਸਤੇ ਇੱਕ ਬਹੁਤ ਸਮੱਸਿਆਤਮਕ ਚੀਜ਼ ਬਣ ਸਕਦੀ ਆ? ਬੇਸਮੈਂਟ 'ਚ ਰੱਖੇ ਬੰਬ ਵਾਲੀ ਗੱਲ ਇੱਕ ਵਾਰ ਚੱਲੀ ਸੀ ਕਿ ਲੈਂਡ ਪੂਲਿੰਗ ਵਾਲਾ ਜਿਹੜਾ ਇਹ ਮਸਲਾ, ਇਹ ਆਮ ਆਦਮੀ ਪਾਰਟੀ ਦਾ ਬੇਸਮੈਂਟ 'ਚ ਪਿਆ ਬੰਬ ਬਣ ਜਾਣਾ।
ਦੇਖੋ, ਲੈਂਡ ਪੂਲਿੰਗ ਵਾਲਾ ਮੁੱਦਾ ਪੰਜਾਬ 'ਚ ਤਾਂ ਮੁੱਦਾ ਬਣੇਗਾ, ਆਪਾਂ ਲਗਾਤਾਰ ਇਹਦੇ 'ਤੇ ਚਰਚਾ ਕਰ ਰਹੇ ਹਾਂ, ਅਦਾਲਤ ਵਿੱਚ ਵੀ ਸਰਕਾਰ ਘਿਰਦੀ ਔਰ ਫਸਦੀ ਨਜ਼ਰ ਆ ਰਹੀ ਹੈ, ਜਿਸ ਤਰ੍ਹਾਂ ਦਾ ਉਹਨਾਂ ਨੂੰ ਸੁਣੌਤੀਆਂ ਸੁਣਨੀਆਂ ਪਈਆਂ, ਅਤੇ ਜਿਹੋ ਜਿਹੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਲਾਹ ਦਿੱਤੀ ਕਿ ਭਾਈ ਬਚ ਕੇ ਨਿਕਲਣਾ, ਨਿਕਲੋ ਤੁਸੀਂ ਕਿਨਾਰੇ। ਪਰ ਆਮ ਆਦਮੀ ਪਾਰਟੀ ਦੇ ਘਰ ਦੇ ਅੰਦਰ ਇਸ ਮਸਲੇ ਨੂੰ ਲੈ ਕੇ ਕਾਫੀ ਕਲੇਸ਼ ਵੱਧ ਗਿਆ। ਭਗਵੰਤ ਮਾਨ ਹੋਰਾਂ ਦੇ ਚਾਚੇ ਦੇ ਮੁੰਡੇ ਨੇ ਜਿਵੇਂ ਰਿਐਕਟ ਕੀਤਾ, ਭਰਾ ਹੀ ਹੁੰਦਾ, ਹਿਟਲਰ ਲੀਡਰਾਂ ਨੇ ਕੁਝ ਰਿਐਕਟ ਕੀਤਾ, ਉਹ ਕਿਤੇ ਨਾ ਕਿਸੇ ਉੱਪਰ ਵਾਲੇ ਆਕਾ ਦੀ ਸਹਿਮਤੀ ਨਾਲੇ ਹੁੰਦਾ ਹੈ। ਉਸ ਤੋਂ ਬਾਅਦ ਫਿਰ ਜੇ ਇੱਕ ਦੋ MLA ਰਿਐਕਟ ਕਰ ਗਏ, ਮੈਂਬਰ ਪਾਰਲੀਮੈਂਟ ਨੇ ਰਿਐਕਟ ਕੀਤਾ, ਸਾਬਕਾ ਮੰਤਰੀ ਰਹੇ ਕੁਲਦੀਪ ਧਾਲੀਵਾਲ ਨੇ ਰਿਐਕਟ ਕੀਤਾ। ਸੋ ਕੀ ਇਹ ਪਾਰਟੀ ਦੇ ਵਿੱਚ ਵਿਦਰੋਹ ਦੀ ਸੰਭਾਵਨਾ, ਕੀ ਇਹ ਕਿਸੇ ਇੱਕ ਗਰੁੱਪ ਵੱਲੋਂ ਇਸ 'ਤੇ ਆਵਾਜ਼ ਚੱਕੀ ਜਾ ਰਹੀ ਹੈ, ਜਦੋਂ ਕਿ ਸੱਚਾਈ ਇਹ ਹੈ ਵਿਜੇ ਜੀ ਕਿ ਜਿਹੜੇ ਇਹਨਾਂ ਦੇ MLA ਲੀਡਰ ਪਹਿਲੀ ਕਤਾਰ ਵਾਲੇ ਗਾਹੇ ਵਗਾਹੇ ਕਿਸੇ ਧਾਰਮਿਕ ਸਮਾਗਮ 'ਚ, ਕਿਸੇ ਵਿਆਹ ਭੋਗ ਦੇ ਵਿੱਚ, ਕਿਸੇ ਪ੍ਰੈਸ ਕਾਨਫਰੰਸ, ਕਿਸੇ ਰਾਜਨੀਤਿਕ ਥਾਂ 'ਤੇ ਮਿਲ ਜਾਂਦੇ ਨੇ, ਤਾਂ ਪਹਿਲਾਂ ਤਾਂ ਉਹ ਆਲੇ ਦੁਆਲੇ ਦੇਖਦੇ ਨੇ, ਫਿਰ ਉਹ ਇਹ ਦੇਖਦੇ ਨੇ ਕਿ ਫੋਨ ਤਾਂ ਨਹੀਂ ਕਿਤੇ ਜ਼ਿਆਦਾ ਨੇੜੇ ਤੂੜੇ ਕੁਛ ਆਵਾਜ਼, ਫਿਰ ਕੰਨ ਦੇ ਨੇੜੇ ਹੋ ਕੇ ਦੇਖਦੇ ਨੇ ਕਿ ਬਾਈ ਇਹ ਤਾਂ ਲੈ ਬੈਠੂ ਸਾਨੂੰ, ਇਹ ਤਾਂ ਗੱਲ ਮਤਲਬ 94 ਦੇ 94 MLA ਲੈਂਡ ਪੂਲਿੰਗ ਦੇ ਹੱਕ 'ਚ ਨਹੀਂ ਹੈਗੇ, ਪਰ ਮਾਂ ਦੇ ਪੁੱਤ ਦਮ ਪਤਾ ਨਹੀਂ ਕਿਉਂ ਨਹੀਂ ਦਿਖਾਉਂਦੇ। ਜੇ ਪੰਜਾਬ ਨਾਲ ਖੜ ਜਾਣ ਜਨਤਕ ਹੋ ਕੇ, ਸ਼ਾਇਦ ਪੰਜਾਬ ਉਹਨਾਂ ਨੂੰ ਫਿਰ ਹੱਥਾਂ 'ਤੇ ਚੁੱਕ ਲਵੇ। ਔਰ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ 'ਤੇ ਬਹੁਤ ਜ਼ਿਆਦਾ ਲਾਗੂ ਹੁੰਦੀ ਹੈ, ਕਿਉਂਕਿ ਮੈਂ ਇਸੇ ਪਲੇਟਫਾਰਮ 'ਤੇ ਬੜੀ ਗੰਭੀਰਤਾ ਨਾਲ ਉਸ ਦਿਨ ਵੀ ਖਬਰ ਨਸਰ ਕੀਤੀ ਸੀ ਕਿ ਜਿੱਦਣ ਲੈਂਡ ਪੂਲਿੰਗ ਦੀ ਪਾਲਿਸੀ 'ਤੇ ਮੋਹਰ ਲਾਉਣ ਲਈ, ਦਸਤਖਤ ਕਰਨ ਲਈ, ਹਰਾ ਪੈਨ ਚਲਾਉਣ ਲਈ ਉਹ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਆਈ ਸੀ, ਉਹਨਾਂ ਨੇ ਦਸਤਖਤ ਕਰਨ ਤੋਂ ਇਨਕਾਰ ਕਰਤਾ ਸੀ
ਜੀ।
ਅਤੇ 2 ਘੰਟਿਆਂ ਬਾਅਦ ਖੁਦੇ ਫੋਨ ਕਰਕੇ ਅਧਿਕਾਰੀਆਂ ਨੂੰ ਕਿਹਾ ਕਿ ਫਾਈਲ ਲਿਆਓ, ਮੈਂ ਦਸਤਖਤ ਕਰਨੇ ਹੈ। ਅਜਿਹੇ 2 ਘੰਟਿਆਂ ਦੇ ਅੰਦਰ ਹੋ ਗਿਆ, ਦਿੱਲੀ ਤੋਂ ਕਿਹੜੀਆਂ ਤਾਰਾਂ ਖੜਕ ਗਈਆਂ, ਦਿੱਲੀ ਵਾਲੇ ਕਿਉਂ ਨਹੀਂ ਪਿਛਾਂ ਹਟਣਾ ਚਾਹੁੰਦੇ, ਉਹਨਾਂ ਦੀ ਕਿਹੜੀ ਮਨਸ਼ਾ, ਕਿਹੜੇ ਸੌਦਾਬਾਜ਼ੀ ਕਰ ਚੁੱਕੇ ਨੇ ਉਹ
ਜੀ।
ਸੋ ਇਹ ਸਾਰੇ ਸਵਾਲ ਵੱਡੇ ਹੁੰਦੇ ਜਾ ਰਹੇ ਨੇ, ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਜਾਣਦੀ ਹੈ ਕਿ ਸਾਨੂੰ ਸੰਜੀਵਨੀ ਕਿਸਾਨ ਅੰਦੋਲਨ 'ਚੋਂ ਹੀ ਮਿਲੀ, ਜਿੱਥੇ ਰਵਾਇਤੀਆਂ ਨੂੰ ਧੋਣ ਦਾ ਨਾਰਾ ਗੂੰਜਿਆ, ਅਤੇ ਅੱਜ ਉਹਨਾਂ ਹੀ ਕਿਸਾਨਾਂ ਦੇ ਅਸੀਂ ਜੇ ਪੈਰ ਵੱਢਣ ਚੱਲੇ ਹਾਂ ਤੇ ਫਿਰ ਪਿੰਡਾਂ 'ਚ ਵੜਨ ਜੋਗੇ ਨਹੀਂ ਹਾਂ
ਜੀ।
ਸੋ ਇਸ ਲਈ ਅੰਦਰ ਇਹ ਬੰਬ ਧੁਖ ਰਿਹਾ, ਪਤਾ ਨਹੀਂ ਇਹ ਲਾਵਾ ਫਟੂਗਾ ਜਾਂ ਨਹੀਂ, ਅਤੇ ਨਹੀਂ ਤਾਂ ਫਿਰ ਆਮ ਆਦਮੀ, ਜੇ ਦੇਰ ਨਾਲ ਫਟਿਆ ਤਾਂ ਆਮ ਆਦਮੀ ਪਾਰਟੀ ਲਈ ਨੁਕਸਾਨਦੇਹ ਹੋਊਗਾ, ਨਹੀਂ ਤਾਂ ਫਿਰ ਇਹਨਾਂ ਦੀ ਲੀਡਰਸ਼ਿਪ 'ਚੋਂ ਕੁਝ ਬਚ ਸਕਦੇ ਨੇ ਆਕਸੀਜਨ ਸਿਲੰਡਰ ਸੁੰਡਰਾਂ ਦੇ ਰਾਹੀਂ
ਜੀ। ਦੀਪਕ ਜੀ, ਜੇ ਸੰਖੇਪ 'ਚ ਇਹ ਵੀ ਗੱਲ ਦੱਸ ਸਕੋ ਜਾਂਦੇ ਜਾਂਦੇ ਕਿ ਕੱਲ੍ਹ ਜਿਹੜੀ ਰਾਹੁਲ ਗਾਂਧੀ ਨੇ ਪ੍ਰੈਜੈਂਟੇਸ਼ਨ ਕਰਕੇ ਬੜੇ ਗੰਭੀਰ ਦੋਸ਼ ਲਾਏ ਸੀ ਕਿ ਜੀ ਭਾਜਪਾ ਵੱਲੋਂ ਚੋਣ ਚੋਰੀ ਕੀਤੀ ਗਈ ਆ ਚੋਣ ਕਮਿਸ਼ਨ ਦੀ ਮਦਦ ਨਾਲ, ਤੁਸੀਂ ਕੱਲ੍ਹ ਵੀ ਇਹ ਗੱਲ ਕਹੀ ਸੀ ਵੀ ਚਲੋ ਰਾਹੁਲ ਗਾਂਧੀ ਤਾਂ ਸ਼ਾਇਦ ਇਸ ਕਰਕੇ ਕਹਿੰਦੇ ਹੋਣ ਵੀ ਕਿਉਂਕਿ ਚੋਣ ਹਾਰ ਗਏ, ਪਰ ਜਿਹੜਾ ਦੋਸ਼ ਹੈ ਉਹ ਭਾਜਪਾ ਦੇ ਉੱਪਰ ਬੜਾ ਗੰਭੀਰ ਲੱਗਦਾ ਪਿਆ। ਰਾਹੁਲ ਗਾਂਧੀ ਦੀ ਗੱਲ ਦਾ ਜੇ ਜਵਾਬ ਨਹੀਂ ਦੇਣਾ ਤਾਂ ਸਿਰਫ ਇਹ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿ ਜੀ ਰਾਹੁਲ ਗਾਂਧੀ ਸਿਰਫ ਆਪਣੀ ਵੀ ਅੰਗੂਰ ਖੱਟੇ ਹਨ, ਹੈ ਨਾ, ਵੀ ਉਸ ਹਿਸਾਬ ਨਾਲ ਉਹ ਗੱਲ ਕਰ ਰਹੇ ਨੇ। ਕੀ ਭਾਜਪਾ ਨੇ ਕੋਈ ਪੁਖਤਾ ਜਵਾਬ ਦਿੱਤਾ ਜਾਂ ਜਵਾਬ ਇਹਨਾਂ ਨੂੰ ਵੀ ਲੱਭਦਾ ਨਹੀਂ ਪਿਆ?
ਦੇਖੋ, ਜਵਾਬ ਤਾਂ ਨਹੀਂ ਅਜੇ ਲੱਭ ਰਿਹਾ, ਕਿਉਂਕਿ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਸਵਾਲ ਖੜਾ ਕੀਤਾ ਵੀ ਘੱਟੋ ਘੱਟ ਸਾਨੂੰ ਇਲੈਕਟ੍ਰੋਨਿਕ ਡਾਟਾ ਜਨਤਕ ਕਰ ਦਿਓ ਜਾਂ ਸਾਨੂੰ ਸਪੁਰਦ ਕਰ ਦਿਓ, ਅਸੀਂ ਤੁਹਾਡੀ ਸਾਰੀਆਂ ਪਰਤਾਂ ਖੋਲ੍ਹ ਦਿੰਦੇ ਹਾਂ। ਉਹ ਕਹਿੰਦੇ ਕਿ 25 ਸੀਟਾਂ ਦੇ ਉੱਤੇ ਵੀ ਕਿਵੇਂ ਖੇਲ ਹੋਇਆ ਅਤੇ ਲੋਕ ਸਭਾ 'ਚ ਸਰਕਾਰ ਬਦਲ ਦੇਣੀ ਸੀ, ਉਹ ਤਾਂ ਹਲੇ ਵੀ ਦਮ ਭਰ ਰਹੇ। ਇਸ ਲਈ ਇਹ ਤਾਂ ਬੀਜੇਪੀ ਦੀ ਸ਼ਾਖ ਦਾ ਵੀ ਸਵਾਲ ਬਣ ਗਿਆ ਫਿਰ। ਮਤਲਬ ਇਹ ਗੱਲ ਲੋਕਾਂ ਦੇ ਮਨਾਂ 'ਚ ਜੇ ਵੱਸ ਗਈ ਕਿ ਬੀਜੇਪੀ ਜਿੱਤੀ ਨਹੀਂ ਭਾਈ, ਉਹ ਤਾਂ ਚੋਰ ਮੋਰੀ ਰਾਹੀਂ ਆਈ ਆ,
ਜੀ
ਤਾਂ ਫਿਰ ਨਰਿੰਦਰ ਮੋਦੀ ਦਾ ਤਾਂ ਉਹ ਸਾਰਾ ਕੁਝ ਢਹਿ ਢੇਰ ਹੀ ਹੁੰਦਾ ਮਹਿਲ ਕੱਚ ਦਾ, ਫਿਰ ਉਹਨਾਂ ਲਈ ਇਹ ਚੁਣੌਤੀ ਖੜੀ ਹੈ। ਇਸ ਲਈ ਉਹਨਾਂ ਨੂੰ ਆਪਣਾ ਇਹ ਦਿਖਾਉਣ ਦੇ ਲਈ ਕਿ ਨਹੀਂ ਅਸੀਂ ਵੋਟਾਂ ਦੇ ਦਮ ਤੇ ਜਿੱਤ ਕੇ ਆਏ ਹਾਂ, ਵੋਟਰਾਂ ਨੇ ਸਾਨੂੰ ਚੁਣਿਆ, ਤਾਂ ਉਹਨਾਂ ਨੂੰ ਇਹਦੀ ਸਪਸ਼ਟਤਾ ਦੇਣੀ ਪਊਗੀ। ਪਰ ਸਿੱਧੇ ਰੂਪ ਦੇ ਵਿੱਚ ਇਹ ਨਿਸ਼ਾਨਾ ਮਤਲਬ ਕਿ ਚੋਣ ਕਮਿਸ਼ਨ ਤੇ ਹੈ
ਜੀ,
ਤੇ ਚੋਣ ਕਮਿਸ਼ਨ ਰਾਹੁਲ ਗਾਂਧੀ ਨੂੰ ਕਹਿ ਰਿਹਾ ਕਿ ਵੀ ਤੂੰ ਐਫੀਡੈਵਿਟ ਦੇ ਸਾਨੂੰ, ਹਲਫਨਾਮਾ ਦੇ, ਆਪਣੇ ਦਸਖਤ ਕਰਕੇ ਤੇ ਫਿਰ ਅਸੀਂ ਇਨਕੁਆਇਰੀ ਕਰਾਂਗੇ। ਕਮਾਲ ਆ ਵੀ, ਜਿਹਦੇ ਤੇ ਚੋਰੀ ਦਾ ਦੋਸ਼ ਆ ਉਹ ਕਹਿੰਦਾ ਜੱਜਮੈਂਟ ਮੈਂ ਹੀ ਕਰੂੰਗਾ, ਮੇਰੇ ਕੋਲ ਸ਼ਿਕਾਇਤ ਲਿਆ ਹੈ ਨਾ, ਤੇ ਇਹ ਕਮਾਲ ਦਾ ਤਰੀਕਾ। ਰਾਹੁਲ ਗਾਂਧੀ ਨੇ ਜਵਾਬ ਦਿੱਤਾ, ਉਹ ਕਹਿੰਦਾ ਵੀ ਮੇਰਾ ਤਾਂ ਜਨਤਕ ਇਹ ਜਿਹੜਾ ਵਚਨ ਨੇ ਜੋ ਮੈਂ ਜਨਤਕ ਖੁਲਾਸੇ ਕੀਤੇ ਨੇ, ਮੇਰਾ ਤਾਂ ਇਹੀ ਹਲਫਨਾਮਾ। ਸਕਾਂ ਤੇ ਚੋਣ ਕਮਿਸ਼ਨ ਖੁਦ ਨੋਟਿਸ ਲੈ ਕੇ ਇਸ ਦੇ ਉੱਤੇ ਫਿਰ ਜਵਾਬ ਦੇ ਦੇਣਾ ਚਾਹੀਦਾ ਵੀ ਤੁਹਾਨੂੰ ਤਾਂ ਸਵਾਲ ਹੋਇਆ, ਤੁਸੀਂ ਸਫਾਈ ਦਿਓ
ਜੀ,
ਹੈਂ, ਕੇਂਦਰ ਸਰਕਾਰ ਘਿਰ ਰਹੀ ਹੈ, ਸਫਾਈ ਦੇਵੇ। ਤੇ ਜੇ ਰਾਹੁਲ ਗਾਂਧੀ ਤੋਂ ਪੁੱਛਣਾ ਤਾਂ ਅਦਾਲਤ ਪੁੱਛੇ ਕਿ ਲਿਆ ਭਾਈ 10 ਵਜੇ ਤੇ ਅਸੀਂ ਅੱਗੇ ਗੱਲ ਤੋਰੀਏ, ਠੀਕ ਹੈ। ਦੂਜੇ ਪਾਸੇ 25 ਦੇ ਕਰੀਬ ਦਲ ਰਾਹੁਲ ਗਾਂਧੀ ਦੇ ਘਰੇ ਰੋਟੀ ਤੇ ਇਕੱਠੇ ਹੋਏ ਕੱਲ,
ਅੱਛਾ ਜੀ,
ਬੇਸ਼ੱਕ ਮਮਤਾ ਗਈ ਪਰ ਮਮਤਾ ਨੇ ਆਪਣੀ ਪਾਰਟੀ ਦਾ ਨੁਮਾਇੰਦਾ ਭੇਜਤਾ। ਸੋ ਇਸ ਲਈ ਕਿਤੇ ਨਾ ਕਿਤੇ ਰਾਹੁਲ ਗਾਂਧੀ ਆਪਣੇ ਦਮ ਤੇ ਇੱਕ ਵੱਖਰੀ ਲੜਾਈ ਲੜ ਕੇ ਜਿੱਥੇ ਵਿਰੋਧੀ ਦਲਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਸਿਸਟਮ ਨੂੰ ਚੁਣੌਤੀ ਤੇ ਸੱਤਾਧਾਰੀ ਧਿਰ ਨੂੰ ਚੁਣੌਤੀ ਦੇ ਰਿਹਾ, ਚਾਹੇ ਉਹਦੀ ਪਾਰਟੀ ਦੇ ਵੀ ਕਈ ਲੀਡਰ ਅਜੇ ਵੀ ਉਹਦੇ ਨਾਲ ਨਹੀਂ ਹੈਗੇ,
ਜੀ 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 ਯੈਸ,
ਹੈ ਨਾ। ਸੋ ਪਰ ਅਗਲਾ ਮਤਲਬ ਕਹਿੰਦਾ ਜੀ ਮੈਂ ਸੰਵਿਧਾਨ ਦੀ ਲੋਕਤੰਤਰ ਦੀ ਲੜਾਈ ਲੜ ਰਿਹਾ, ਹੁਣ ਕਿੰਨਾ ਸੁੱਚਾ ਕਿੰਨਾ ਨਹੀਂ ਇਹ ਤਾਂ ਉਹ ਜਾਣੇ, ਪਰ ਉਹਦੇ ਵੱਲੋਂ ਖੜੇ ਕੀਤੇ ਸਵਾਲਾਂ ਦੇ ਉੱਤੇ ਚੋਣ ਕਮਿਸ਼ਨ ਤੋਂ ਲੈ ਕੇ ਭਾਜਪਾ ਘਿਰੀ ਹੋਈ ਜ਼ਰੂਰ ਹੈ, ਉਹਨਾਂ ਕੋਲ ਅਜੇ ਜਵਾਬ ਨਹੀਂ ਹੈਗੇ
ਜੀ। ਦੀਪਕ ਜੀ ਵੇਖਦੇ ਹਾਂ ਵੀਕਐਂਡ 'ਤੇ ਕੋਈ ਜਵਾਬ ਲੱਭਦਾ ਕਿ ਨਹੀਂ, ਜੇ ਲੱਭਿਆ ਤੁਸੀਂ ਸੋਮਵਾਰ ਨੂੰ ਦੱਸ ਦੇਣਾ, ਅਤੇ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।